ਸੁਖ ਸਾਗਰ ਅੱਗ ਖੰਡ ਅਤੇ ਫਿਰ ਗੁਰੂ ਸੁਖਾਂ ਦਾ ਸਾਗਰ ਅਤੇ ਅੱਗ ਖੰਡ ਵੱਡੇ ਤੋਂ ਵੱਡੇ ਪਾਪਾਂ ਨੂੰ ਵੀ ਨਾਸ਼ ਕਰਨ ਵਾਲਾ ਹੈ।
ਜਿਨ ਗੁਰ ਸੇਵਿਆ ਆਪਣਾ ਜਮਦੂਤ ਨਾ ਲਾਗੈ ਡੰਡ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੇ ਆਪਣੇ ਗੁਰੂ ਨੂੰ ਸੇਵਿਆ ਹੈ, ਭਾਵ ਜਿਨ੍ਹਾਂ ਨੇ ਸਤਿਗੁਰੂ ਦੀ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਸੇਵਾ ਕੀਤੀ ਹੈ, ਜਮਦੂਤ ਨਾ ਲਾਗੈ ਡੰਡ। ਜਿਨ੍ਹਾਂ ਨੇ ਗੁਰੂ ਨੂੰ ਆਪਣਾ ਜਾਣ ਕੇ ਸੇਵਿਆ ਹੈ, ਉਹਨਾਂ ਨੂੰ ਜਮਦੂਤਾਂ ਦਾ ਡੰਡ ਵੀ ਨਹੀਂ ਲੱਗ ਸਕਦਾ। ਕਿਉਂ? ਜਿਹੜੇ ਭਾਈ ਸਤਿਗੁਰੂ ਦੀ ਸੇਵਾ ਕਰਦੇ ਨੇ, ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ, ਉਹ ਦਰਗਾਹ ਦੇ ਵਿੱਚ ਵੀ ਉਹਨਾਂ ਦਾ ਸਤਿਕਾਰ ਹੁੰਦਾ ਹੈ।
ਨਾਲ ਤੁਲ ਨਾ ਲਗਈ ਖੋਜ ਡਿਠਾ ਬ੍ਰਹਿਮੰਡ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਵਰਗਾ ਹੋਰ ਕੋਈ ਵੀ ਦੇਵੀ ਦੇਵਤਾ ਨਹੀਂ ਹੋ ਸਕਦਾ, ਗੁਰੂ ਦੇ ਨਾਲ ਗੁਰੂ ਦੇ ਬਰਾਬਰ ਹੋਰ ਕੋਈ ਵੀ ਨਹੀਂ ਲੱਗ ਸਕਦਾ। ਖੋਜ ਡਿੱਠਾ ਬ੍ਰਹਿਮੰਡ, ਕੱਲੀ ਇਸ ਧਰਤੀ ਦੀ ਗੱਲ ਨਹੀਂ, ਹਜ਼ੂਰ ਕਹਿੰਦੀ ਅਸੀਂ ਤੇ ਸਾਰੇ ਬ੍ਰਹਿਮੰਡ ਨੂੰ ਖੋਜ ਕੇ ਦੇਖ ਲਿਆ ਹੈ, ਗੁਰੂ ਦਾ ਸਾਨੀ ਗੁਰੂ ਦਾ ਮੁਕਾਬਲਾ ਕਰਨ ਵਾਲਾ ਸਾਨੂੰ ਕੋਈ ਨਹੀਂ ਨਜ਼ਰ ਆਇਆ।
ਨਾਮ ਨਿਧਾਨ ਸਤਿਗੁਰ ਦੀਆ ਸੁਖ ਨਾਨਕ ਮਨ ਮਹਿਮੰਡ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਈ ਸਤਿਗੁਰੂ ਨੇ ਨਾਮ ਰੂਪ ਖਜ਼ਾਨਾ ਸਾਨੂੰ ਬਖਸ਼ਿਸ਼ ਕਰ ਦਿੱਤਾ ਹੈ, ਸੁਖ ਨਾਨਕ ਮਨ ਮਹਿਮੰਡ, ਅਤੇ ਸਾਡੇ ਮਨ ਦੇ ਵਿੱਚ ਜਿਹੜਾ ਸੱਚਾ ਸੁੱਖ ਸੀ, ਆਤਮਕ ਸੁੱਖ ਸੀ, ਉਹਨੂੰ ਵੀ ਮਨ ਦਾ ਅਰਥ ਹੈ ਭੂਕਸ਼ਿਤ ਕਰ ਦਿੱਤਾ, ਉਹਨੂੰ ਵੀ ਸਜਾ ਦਿੱਤਾ ਹੈ।
ਸ੍ਰੀ ਰਾਗ ਮਹੱਲਾ ਪੰਜਵਾਂ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਦ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਪਿਛਲੇ ਸ਼ਬਦ ਵਿੱਚ ਸਤਿਗੁਰੂ ਦੀ ਮਹਿਮਾ ਉਚਾਰਨ ਕੀਤੀ, ਇਸ ਪਾਵਨ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਵਿੱਚ ਵੀ ਸਤਿਗੁਰੂ ਦੀ ਸੇਵਾ ਦਾ ਹੀ ਉਪਦੇਸ਼ ਦਿੰਦੇ ਹਨ ਅਤੇ ਨਾਲ ਵੈਰਾਗਮਈ ਉਪਦੇਸ਼ ਵੀ ਹੈ। ਮੇਰੇ ਮਨ ਸਤਿਗੁਰ ਕੀ ਸੇਵਾ ਲੱਗ, ਕਿ ਐ ਮੇਰੇ ਮਨ ਤੂੰ ਸਤਿਗੁਰੂ ਦੀ ਸੇਵਾ ਦੇ ਵਿੱਚ ਲੱਗ, ਜੋ ਦਿਸੈ ਸੋ ਵਿਣਸਣਾ ਮਨ ਕੀ ਮਤ ਤਿਆਗ। ਹਜ਼ੂਰ ਕਹਿੰਦੇ ਜੋ ਕੁਝ ਵੀ ਦਿਸਦਾ ਹੈ ਇਸਨੇ ਨਾਸ਼ ਹੋ ਜਾਣਾ ਹੈ, ਇਸ ਲਈ ਮਨ ਕੀ ਮਤ ਤਿਆਗ, ਤੂੰ ਮਨ ਦੀ ਮਤ ਛੱਡ, ਮਨ ਦੀ ਮਤ ਛੱਡ ਕੇ ਸਤਿਗੁਰੂ ਦੀ ਸੇਵਾ ਕਰ। ਸਤਿਗੁਰੂ ਦੀ ਸੇਵਾ ਕਰਨ ਦੇ ਲਈ ਮਨ ਦੀ ਮਤ ਨੂੰ ਛੱਡਣਾ ਹੀ ਪਵੇਗਾ, ਕਿਉਂਕਿ ਸੇਵਾ ਕੀਤੀ ਹੋਈ ਸਫਲ ਤਾਂ ਹੁੰਦੀ ਹੈ ਜੇ ਆਪਾਂ ਸਤਿਗੁਰੂ ਦੀ ਆਗਿਆ ਅਨੁਸਾਰ ਸੇਵਾ ਕਰਾਂਗੇ। ਅਤੇ ਹੁਣ ਗੁਰੂ ਦੀ ਆਗਿਆ ਤਾਂ ਹੀ ਮੰਨੀ ਜਾ ਸਕਦੀ ਹੈ ਜੇ ਮਨ ਦੀ ਮਤ ਨੂੰ ਛੱਡਾਂਗੇ। ਜੇ ਮਨ ਦੀ ਮਤ ਨੂੰ ਨਹੀਂ ਛੱਡਾਂਗੇ, ਗੁਰੂ ਦੀ ਆਗਿਆ ਨਹੀਂ ਮੰਨੀ ਜਾਣੀ, ਅਤੇ ਗੁਰੂ ਦੀ ਆਗਿਆ ਨਾ ਮੰਨੀ ਗਈ ਤਾਂ ਸਤਿਗੁਰੂ ਦੀ ਸੇਵਾ ਕਿਵੇਂ ਹੋਵੇਗੀ? ਇਸੇ ਲਈ ਸਤਿਗੁਰੂ ਕਹਿੰਦੇ ਨੇ ਤੂੰ ਮਨ ਦੀ ਮਤ ਨੂੰ ਛੱਡ ਕੇ ਗੁਰੂ ਦੀ ਸੇਵਾ ਦੇ ਵਿੱਚ ਲੱਗ, ਅਤੇ ਨਾਲ ਇਹ ਵੀ ਯਾਦ ਰੱਖ ਜੋ ਵੀ ਕੁਝ ਦਿਸਦਾ ਹੈ ਵੀ ਇਸਨੇ ਨਾਸ਼ ਹੋ ਜਾਣਾ, ਇਹਨੇ ਤੇਰੇ ਨਾਲ ਨਹੀਂ ਜਾਣਾ। ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਥ, ਵੇਖ ਜਿਨ੍ਹਾਂ ਪਦਾਰਥਾਂ ਨੂੰ ਤੂੰ ਮਿੱਠਾ ਜਾਣ ਕੇ ਖਾਧਾ ਸੀ, ਮਿੱਠਾ ਜਾਣ ਕੇ ਛਕਿਆ ਸੀ, ਕੌੜਾ ਉਪਜਿਆ ਸਾਧ, ਪਰ ਜਦੋਂ ਉਹਨਾਂ ਦਾ ਅਖੀਰ ਰਿਜ਼ਲਟ ਆਇਆ ਉਹਨਾਂ ਦਾ ਕੌੜਾ ਸਵਾਦ ਪੈਦਾ ਹੋਇਆ। ਇਹਦਾ ਮਤਲਬ ਇਹ ਹੈ ਜਿੰਨੇ ਵੀ ਖਾਣ ਪੀਣ ਵਾਲੇ ਪਦਾਰਥ ਨੇ, ਬਹੁ ਸਾਧੋਂ ਦੁੱਖ ਪ੍ਰਾਪਤ ਹੋਵੇ, ਭੋਗੋਂ ਰੋਗ ਸੋ ਅੰਤ ਵਿਗੋਵੇ। ਮਿੱਠਾ ਕੌੜਾ ਦੋਵੇਂ ਰੋਗ, ਨਾਨਕ ਅੰਤ ਵਿਗੁੱਤੇ ਭੋਗ। ਚਾਹੇ ਕੋਈ ਬਹੁਤਾ ਮਿੱਠਾ ਖਾ ਲਵੇ ਅਤੇ ਚਾਹੇ ਕੌੜਾ ਖਾ ਲਵੇ, ਦੋਵੇਂ ਹੀ ਰੋਗ ਪੈਦਾ ਕਰਦੇ ਨੇ। ਕੋਈ ਬਹੁਤੀ ਮਿੱਠੀ ਚੀਜ਼ ਖਾਵੇ ਸ਼ੂਗਰ ਹੋ ਜਾਂਦਾ ਹੈ, ਅਤੇ ਬਹੁਤਾ ਕੋਈ ਕੌੜਾ ਖਾਵੇਗਾ, ਬਹੁਤਾ ਚਟਪਟਾ ਖਾਵੇਗਾ, ਉਹਨੂੰ ਵੀ ਬਿਮਾਰੀਆਂ ਲੱਗਣਗੀਆਂ। ਇਸੇ ਲਈ ਹਜ਼ੂਰ ਕਹਿੰਦੇ ਜਿਨ੍ਹਾਂ ਪਦਾਰਥਾਂ ਨੂੰ ਮਿੱਠਾ ਕਰਕੇ ਛਕਿਆ ਸੀ ਅਤੇ ਅਖੀਰ 'ਤੇ ਉਹਨਾਂ ਦਾ ਸਵਾਦ ਕੌੜਾ ਹੋ ਕੇ ਪ੍ਰਗਟ ਹੋਇਆ।
ਭਾਈ ਮੀਤ ਸੁਰਿਦ ਕੀਏ ਵਿਖਿਆ ਰਚਿਆ ਬਾਦ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿੰਨੇ ਵੀ ਅਸੀਂ ਆਪਣੇ ਭਰਾ ਅਤੇ ਮਿੱਤਰ, ਅਤੇ ਸੁਰਿਦ ਦਾ ਅਰਥ ਹੈ ਸੁਹਿਰਦ, ਮਿੱਤਰ ਬਣਾਏ ਸਨ, ਭਾਵ ਜਿੰਨੇ ਸਾਡੇ ਭਰਾ ਸਨ, ਜਿੰਨੇ ਸਾਡੇ ਮਿੱਤਰ ਸਨ, ਅਤੇ ਸੁਰਿਦ ਦਾ ਅਰਥ ਹੈ ਜਿੰਨੇ ਸਾਡੇ ਜਾਨੀ ਦੋਸਤ ਸਨ, ਅਸੀਂ ਇਹਨਾਂ ਨੂੰ ਆਪਣੇ 'ਤੇ ਬਣਾਇਆ ਸੀ, ਵਿਖਿਆ ਰਚਿਆ ਬਾਅਦ, ਪਰ ਇਹਨਾਂ ਨੇ ਵੀ ਮਾਇਆ ਦਾ ਹੀ, ਵਿਖਿਆ ਦਾ ਅਰਥ ਹੈ ਮਾਇਆ, ਇਹਨਾਂ ਨੇ ਵੀ ਅਖੀਰ 'ਤੇ ਮਾਇਆ ਦਾ ਹੀ ਬਾਦ ਰਗੜਾ ਝਗੜਾ ਖੜਾ ਕਰ ਲਿਆ।
ਜਾਂਦੀ ਬਿਲਮ ਨਾ ਹੋਵਈ ਵਿਣ ਨਾ ਵੈ ਬਿਸਮਾਦ।
ਇਹ ਜਿਹੜੀਆਂ ਗੱਲਾਂ ਨੇ ਸਤਿਗੁਰੂ ਮਹਾਰਾਜ ਦੀਆਂ ਬਾਣੀ ਵਿੱਚ ਲਿਖੀਆਂ ਹੋਈਆਂ, ਔਰ ਇਹ 16 ਆਨੇ ਸੱਚ ਨੇ। ਕਿਉਂ? ਅਸੀਂ ਅਕਸਰ ਵੇਖਦੇ ਹਾਂ ਮਾਇਆ ਦੇ ਨਾਲ ਸਾਡੇ ਪਰਿਵਾਰਾਂ ਵਿੱਚ, ਭਰਾਵਾਂ ਦੇ ਵਿੱਚ, ਮਿੱਤਰਾਂ ਦੋਸਤਾਂ ਦੇ ਵਿੱਚ, ਸਾਰਿਆਂ ਵਿੱਚ ਹੀ ਝਗੜਾ ਪੈਂਦਾ। ਇੱਕ ਥਾਂ 'ਤੇ ਸਤਿਗੁਰੂ ਦੇ ਬਚਨ ਆਉਂਦੇ ਹਨ, ਜਿਤਨੇ ਵੀ ਸਾਕ ਸੰਬੰਧੀ ਨੇ ਔਰ ਇਹਨਾਂ ਦਾ ਸੁਭਾਵ ਹੈ ਕਿਸੇ ਹੀ ਵਾਦ ਕਾਟ ਕਿਸੇ ਹੀ ਪੈ ਸਗਰੇ ਲਰ ਲਰ ਮੂਆ। ਮਾਇਆ ਦੇ ਪਿੱਛੇ ਕਿਸੇ ਨੂੰ ਥੋੜ੍ਹੀ ਮਿਲਦੀ ਹੈ, ਕਿਸੇ ਨੂੰ ਜ਼ਿਆਦਾ ਮਿਲਦੀ ਹੈ, ਅਤੇ ਲੜ ਲੜ ਕੇ ਮਰਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਅਸੀਂ ਭਰਾਵਾਂ ਨੂੰ, ਮਿੱਤਰਾਂ ਨੂੰ, ਜਾਨੀ ਦੋਸਤਾਂ ਨੂੰ ਵੀ ਪਰਖ ਕੇ ਵੇਖ ਲਿਆ ਹੈ, ਅਖੀਰ 'ਤੇ ਇਹਨਾਂ ਨੇ ਵੀ ਮਾਇਆ ਦਾ ਹੀ ਝਗੜਾ ਰਚਿਆ, ਮਾਇਆ ਦਾ ਹੀ ਰਗੜਾ ਝਗੜਾ ਖੜਾ ਕਰ ਛੱਡਿਆ, ਜਾਂਦੇ ਬਿਲਮ ਨਾ ਹੋਵੇ। ਪਰ ਹਜ਼ੂਰ ਕਹਿੰਦੇ ਯਾਦ ਰੱਖੋ, ਜਿਹੜੇ ਮਾਇਆ ਦੇ ਸੁੱਖ ਨੇ ਇਹਨਾਂ ਨੂੰ ਜਾਂਦਿਆਂ ਹੋਇਆਂ ਵੀ ਦੇਰ ਨਹੀਂ ਲੱਗਦੀ। ਬਿਨ ਨਾਵੈ ਬਿਸਮਾਦ, ਬਿਨਾਂ ਨਾਮ ਤੋਂ ਜਿੰਨੇ ਮਾਇਆ ਦੇ ਸਵਾਦ ਨੇ, ਮਾਇਆ ਦੇ ਰੰਗ ਨੇ। ਬਿਸਮਾਦ ਦਾ ਅਰਥ ਹੈ ਸਾਰੇ ਮਨੁੱਖ ਨੂੰ ਹੈਰਾਨ ਪਰੇਸ਼ਾਨ ਹੀ ਕਰਦੇ ਨੇ। ਇੱਥੇ ਬਿਸਮਾਦ ਦਾ ਅਰਥ ਹੈਰਾਨ ਅਤੇ ਪਰੇਸ਼ਾਨ ਕਰਨਾ ਹੈ। ਬਿਸਮਾਦ ਸ਼ਬਦ ਗੁਰਬਾਣੀ ਦੇ ਵਿੱਚ ਇੱਕ ਚੜ੍ਹਦੀ ਕਲਾ ਦੀ ਅਵਸਥਾ ਦਾ ਵੀ ਸੂਚਕ ਆਉਂਦਾ। ਬਿਸਮਨ ਬਿਸਮ ਰਹੇ ਬਿਸਮਾਦ, ਜਿਨ ਬੁੱਝਿਆ ਤਿਸ ਆਇਆ ਸਵਾਦ। ਉਹ ਚੜ੍ਹਦੀ ਕਲਾ ਦਾ ਬਿਸਮਾਦ ਹੈ, ਪਰ ਇਹ ਢਹਿੰਦੀ ਕਲਾ ਦਾ ਬਿਸਮਾਦ ਹੈ ਜਿਹੜਾ ਇੱਥੇ ਸ਼ਬਦ ਵਰਤਿਆ ਹੈ। ਬਿਨ ਨਾਵੈ ਬਿਸਮਾਦ, ਬਿਨਾਂ ਨਾਮ ਤੋਂ ਵੀ ਇਹ ਜਿਤਨੇ ਵੀ ਸੰਸਾਰ ਦੇ ਸੁੱਖ ਨੇ, ਮਾਇਆ ਦੇ ਸਵਾਦ ਨੇ, ਕੋਈ ਹੋਰ ਮਿੱਤਰਾਂ ਦੋਸਤਾਂ ਦੇ ਸਾਰੇ ਪਿਆਰ ਨੇ, ਇਹ ਮਨੁੱਖ ਨੂੰ ਹੈਰਾਨ ਅਤੇ ਪਰੇਸ਼ਾਨ ਕਰ ਦਿੰਦੇ ਹਨ।
ਮੇਰੇ ਮਨ ਸਤਿਗੁਰ ਕੀ ਸੇਵਾ ਲਾਗ, ਜੋ ਦੀ ਸਹਿ ਸੋ ਵਿਣਸਣਾ ਮਨ ਕੀ ਮਤ ਤਿਆਗ। ਰਹਾਉ ਜਿਉਂ ਕੂ ਕਰ ਹਰ ਕਾਇਆ, ਤਾਵੈ ਦੈ ਦਿਸ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸੇ ਲਈ ਇਸ ਮਨ ਨੂੰ ਆਖਿਆ ਹੈ ਕਿ ਇਹ ਮੇਰੇ ਮਨ, ਤੂੰ ਸਤਿਗੁਰੂ ਦੀ ਸੇਵਾ ਦੇ ਵਿੱਚ ਲੱਗ, ਜੋ ਕੁਝ ਤੂੰ ਵੇਖ ਰਿਹਾ ਉਸਨੇ ਤੇ ਨਾਸ ਹੋਣਾ ਹੀ ਹੋਣਾ ਹੈ। ਪਰ ਇੱਕ ਗੱਲ ਯਾਦ ਰੱਖ, ਸਤਿਗੁਰੂ ਦੀ ਸੇਵਾ ਵੀ ਤਾਂ ਹੀ ਹੋ ਸਕਦੀ ਹੈ, ਮਨ ਕੀ ਮਤ ਤਿਆਗ, ਜੇ ਮਨ ਦੀ ਮਤ ਨੂੰ ਛੱਡ ਦੇਵੇਂ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਜਿਉਂ ਕੂਕਰ ਹਰਕਾਇਆ ਤਾਵੈ ਦਹਿ ਦਿਸ ਜਾਏ। ਹਰਕਾਇਆ ਦਾ ਅਰਥ ਹੁੰਦਾ ਹਲਕਾਇਆ ਹੋਇਆ, ਕੂਕਰ ਦਾ ਅਰਥ ਹੈ ਕੁੱਤਾ। ਜਿਵੇਂ ਕੋਈ ਹਲਕਿਆ ਹੋਇਆ ਕੁੱਤਾ ਹੁੰਦਾ ਹੈ, ਤਾਵੈ ਦਹਿ ਦਿਸ ਜਾਏ, ਉਹ ਦਸੋ ਦਿਸ਼ਾ ਦੇ ਵਿੱਚ ਕਦੀ ਇੱਧਰ ਕਦੀ ਉੱਧਰ ਦੌੜਦਾ, ਇੱਧਰ ਉੱਧਰ ਭੱਜਿਆ ਹੀ ਫਿਰਦਾ ਹੈ। ਜਿਹੜਾ ਹਲਕਿਆ ਕੁੱਤਾ ਹੈ ਨਾ, ਉਹ ਕਦੇ ਇੱਕ ਥਾਂ 'ਤੇ ਆਰਾਮ ਦੇ ਨਾਲ ਬੈਠ ਨਹੀਂ ਸਕਦਾ, ਔਰ ਉਹਦੇ ਮੂੰਹ ਵਿੱਚੋਂ ਝੱਗ ਡਿੱਗਦੀ ਹੈ, ਬੇਚੈਨ ਅਤੇ ਪਰੇਸ਼ਾਨ ਹੁੰਦਾ ਹੈ। ਜਿਵੇਂ ਹਲਕਿਆ ਹੋਇਆ ਕੁੱਤਾ ਦਸੋ ਦਿਸ਼ਾ ਦੇ ਵਿੱਚ ਹੀ ਦੌੜਿਆ ਫਿਰਦਾ ਹੈ।
ਲੋਭੀ ਜੰਤ ਨਾ ਜਾਣਈ, ਭਖ ਅਭਖ ਸਭ ਖਾਏ।
ਇਸੇ ਤਰ੍ਹਾਂ ਲੋਭੀ ਜੀਵ ਦੀ ਵੀ ਹਾਲਤ ਹੈ। ਜਿਹੜਾ ਲੋਭੀ ਪੁਰਸ਼ ਹੈ, ਉਹਨੂੰ ਵੀ ਹਲਕੇ ਕੁੱਤੇ ਦੇ ਨਾਲ ਹੀ ਸਤਿਗੁਰੂ ਨੇ ਤਸ਼ਬੀਹ ਦਿੱਤੀ ਹੈ। ਜਿਵੇਂ ਹਲਕਿਆ ਕੁੱਤਾ ਦਸੋ ਦਿਸ਼ਾ ਵਿੱਚ ਦੌੜਿਆ ਫਿਰਦਾ ਹੈ, ਕੋਈ ਵੀ ਚੀਜ਼ ਸਾਹਮਣੇ ਆਵੇ ਉਸਨੂੰ ਮੂੰਹ ਪਾਉਂਦਾ ਹੈ, ਇਸੇ ਤਰ੍ਹਾਂ ਲੋਭੀ ਜੀਵ ਵੀ ਇਸ ਗੱਲ ਨੂੰ ਜਾਣਦਾ ਨਹੀਂ ਹੈ, ਪੱਖ ਅਪੱਖ, ਕਿਹੜੀ ਚੀਜ਼ ਖਾਣ ਦੇ ਯੋਗ ਹੈ ਅਤੇ ਕਿਹੜੀ ਨਹੀਂ ਖਾਣ ਦੇ ਯੋਗ। ਜੋ ਵੀ ਮੂਹਰੇ ਆਉਂਦਾ ਹੈ ਸਭ ਖਾਏ, ਉਸਨੂੰ ਖਾਈ ਹੀ ਖਾਈ ਤੁਰਿਆ ਜਾਂਦਾ। ਕਿਉਂਕਿ ਦੇਖੋ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਹਰ ਜੀਵ ਦੀ ਵੱਖੋ ਵੱਖਰੀ ਖੁਰਾਕ ਬਣਾਈ ਹੈ। ਇੱਕ ਮਾਸਹਾਰੀ ਇੱਕ ਤ੍ਰਿਣ ਖਾਹੇ, ਇੱਕ ਨਾ ਛੱਤੀ ਹੀ ਅੰਮ੍ਰਿਤ ਪਾਹੇ। ਇੱਕ ਮਾਸਾਹਾਰੀ ਜੀਵ ਨੇ ਜਿਹੜੇ ਮਾਸ ਤੋਂ ਬਿਨਾਂ ਹੋਰ ਕੁਛ ਵੀ ਨਹੀਂ ਖਾ ਸਕਦੇ, ਅਤੇ ਦੂਜੇ ਪਾਸੇ ਕੁਝ ਸ਼ਾਕਾਹਾਰੀ ਨੇ, ਉਹ ਤ੍ਰਿਣ ਖਾਏ, ਉਹ ਕੱਖ ਹੀ ਖਾਂਦੇ ਨੇ, ਕੋਈ ਹੋਰ ਪੱਠੇ ਹੀ ਖਾ ਕੇ ਗੁਜ਼ਾਰਾ ਕਰ ਲੈਂਦੇ ਨੇ। ਪਰ ਤੀਸਰੇ ਨੰਬਰ 'ਤੇ ਗੁਰੂ ਮਹਾਰਾਜ ਨੇ ਮਨੁੱਖ ਦੇ ਬਾਰੇ ਲਿਖਿਆ ਹੈ, ਇੱਕ ਨਾ ਛੱਤੀ ਹੀ ਅੰਮ੍ਰਿਤ ਪਾਏ। ਇੱਕ ਐਸੇ ਵੀ ਇਹ ਜੀਵ ਨੇ, ਭਾਵ ਇਨਸਾਨ ਨੇ, ਜਿਨ੍ਹਾਂ ਨੂੰ 36 ਪ੍ਰਕਾਰ ਦੇ ਭੋਜਨ ਖਾਣ ਲਈ ਵਾਹਿਗੁਰੂ ਨੇ ਦਿੱਤੇ ਨੇ। ਪਰ ਵੇਖ ਲਓ ਮਾਸਾਹਾਰੀ ਜੀਵ ਉਹ ਕੱਖ ਨਹੀਂ ਖਾਂਦੇ ਅਤੇ ਜਿਹੜੇ ਸ਼ਾਕਾਹਾਰੀ ਨੇ ਉਹ ਕਦੀ ਮਾਸ ਨਹੀਂ ਖਾਂਦੇ। ਪਰ ਇਹ ਮਨੁੱਖੀ ਐਸਾ ਹੈ ਪੱਖ ਅਪੱਖ ਸਭ ਖਾਏ। 36 ਪ੍ਰਕਾਰ ਦੇ ਹੋਰ ਭੋਜਨ ਵੀ ਭਾਵੇਂ ਇਸ ਨੂੰ ਮਿਲਦੇ ਨੇ ਅਤੇ ਉਹ ਤਾਂ ਖਾਣ ਯੋਗ ਹੀ ਨੇ ਨਾ, ਅਤੇ ਪਰ ਅਪੱਖ ਤੋਂ ਮੁਰਾਦ ਹੈ ਜਿਹੜੇ ਨਹੀਂ ਵੀ ਖਾਣ ਦੇ ਯੋਗ, ਸ਼ਰਾਬ ਹੈ, ਮੀਟ ਹੈ, ਆਂਡੇ ਨੇ, ਇਹਨਾਂ ਨੂੰ ਵੀ ਖਾਈ ਜਾਂਦਾ। ਇਹ ਮਨੁੱਖ ਦੀ ਹਾਲਤ ਹੈ, ਪੱਖ ਅਪੱਖ ਸਭ ਖਾਏ। ਹੁਣ ਵੇਖੋ ਕੁਛ ਧਰਮਾਂ ਨੇ ਸਾਨੂੰ ਮਰਯਾਦਾ ਬਖਸ਼ੀਆਂ ਨੇ, ਜਿਵੇਂ ਹਿੰਦੂ ਧਰਮ ਦੇ ਵਿੱਚ ਗਊ ਦਾ ਮਾਸ ਖਾਣਾ ਬਹੁਤ ਵੱਡਾ ਪਾਪ ਗਿਣਿਆ ਜਾਂਦਾ, ਅਤੇ ਮੁਸਲਮਾਨੀ ਧਰਮ ਦੇ ਵਿੱਚ ਸੂਰ ਦਾ ਮਾਸ ਖਾਣਾ ਬਹੁਤ ਵੱਡਾ ਪਾਪ ਸਮਝਿਆ ਜਾਂਦਾ। ਪਰ ਸਤਿਗੁਰੂ ਕਹਿੰਦੇ ਨੇ ਪੱਖ ਅਪੱਖ ਸਭ ਖਾਏ, ਅਤੇ ਹੁਣ ਤਾਂ ਖਾਣ ਯੋਗ ਵੀ ਅਤੇ ਨਾ ਖਾਣ ਯੋਗ ਸਭ ਕੁਝ ਹੀ ਲੋਕ ਖਾਈ ਜਾਂਦੇ ਨੇ। ਨਾ ਕੋਈ ਗਾਂ ਦਾ ਮਾਸ ਛੱਡਦਾ, ਨਾ ਸੂਰ ਦਾ ਮਾਸ ਛੱਡਦਾ, ਸਭ ਖਾਈ ਜਾਂਦੇ ਨੇ। ਕੋਈ ਮਰਯਾਦਾ, ਕੋਈ ਬੰਧਾਨ, ਕੋਈ ਨਿਯਮ ਰੱਖਦੇ ਹੀ ਨਹੀਂ। ਐਸਾ ਇਹਨਾਂ ਜੀਵਾਂ ਦਾ ਸੁਭਾਅ ਬਣਿਆ ਹੋਇਆ ਹੈ। ਹਜ਼ੂਰ ਕਹਿੰਦੇ ਨੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧਾ ਤਨ ਪੀੜੀਆ, ਮਨ ਮਹਿ ਚੱਲੇ ਵਿਕਾਰ। ਇੱਥੇ ਹਜ਼ੂਰ ਜਿਹੜੇ ਲੋਭੀ ਜੀਵ ਦੀ ਹਾਲਤ ਬਿਆਨ ਕਰਦੇ ਨੇ ਵੀ ਜਿਹੜਾ ਲੋਭੀ ਜੀਵ ਹੈ ਹਲਕੇ ਕੁੱਤੇ ਵਰਗਾ ਹੁੰਦਾ ਹੈ, ਕੁਛ ਵੀ ਮੂਹਰੇ ਆ ਜਾਵੇ ਖਾਣ ਯੋਗ ਚਾਹੇ ਨਾ ਖਾਣ ਯੋਗ ਸਭ ਕੁਝ ਖਾਈ ਜਾਂਦਾ ਹੈ।
ਆਮ ਕ੍ਰੋਧ ਮਦ ਵਿਆਪਿਆ ਫਿਰ ਫਿਰ ਜੋਨੀ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵੇਖ ਲਓ ਕਾਮ ਕ੍ਰੋਧ ਮਦ ਵਿਆਪਿਆ, ਇਹ ਜਿਹੜਾ ਜੀਵ ਹੈ ਕਾਮ ਕ੍ਰੋਧ ਤੇ ਹੰਕਾਰ ਦੇ ਵਿੱਚ ਵਿਆਪਿਆ ਦਾ ਅਰਥ ਹੈ ਖਚਿਤ ਹੋਇਆ ਹੋਇਆ ਹੈ, ਕਾਮ ਕ੍ਰੋਧ ਹੰਕਾਰ ਦੇ ਵਿੱਚ ਲਿਬੜਿਆ ਹੋਇਆ ਹੈ, ਫਿਰ ਫਿਰ ਜੂਨੀ ਪਾਏ। ਇਸੇ ਲਈ ਮੁੜ ਮੁੜ ਕੇ ਇਸ ਨੂੰ ਹੋਰ ਕਈ ਜੂਨਾਂ ਦੇ ਵਿੱਚ ਪਾਇਆ ਜਾਂਦਾ ਹੈ।
ਮਾਇਆ ਜਾਲ ਪਸਾਰਿਆ ਭੀਤਰ ਚੋਗ ਬਣਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਮਾਇਆ ਇੱਕ ਸ਼ਿਕਾਰੀ ਹੈ, ਇਸ ਮਾਇਆ ਰੂਪ ਸ਼ਿਕਾਰੀ ਨੇ ਇੱਕ ਜਾਲ ਪਸਾਰਿਆ ਹੋਇਆ ਹੈ। ਉਹ ਜਾਲ ਕੀ ਹੈ? ਪਦਾਰਥਾਂ ਦਾ। ਭੀਤਰ ਚੋਗ ਬਣਾਏ, ਉਹਦੇ ਵਿੱਚ ਚੋਗਾ ਵੀ ਬਣਾਇਆ ਹੋਇਆ। ਚੋਗਾ ਕਿਹੜਾ ਹੈ? ਜਿਹੜੇ ਵਿਸ਼ੇ ਨੇ, ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹ ਮਾਨੋ ਚੋਗਾ ਉਸਦੇ ਵਿੱਚ ਬਣਾਇਆ ਹੋਇਆ ਹੈ। ਮਾਇਆ ਇੱਕ ਸ਼ਿਕਾਰੀ ਹੈ, ਉਸਨੇ ਪਦਾਰਥਾਂ ਦਾ, ਮੋਹ ਦਾ ਜਾਲ ਫੈਲਾਇਆ ਹੋਇਆ, ਉਹਦੇ ਵਿੱਚ ਵਿਸ਼ਿਆਂ ਦਾ ਚੋਗਾ ਵੀ ਬਣਾਇਆ ਹੋਇਆ, ਤੇ ਇਸ ਤਰ੍ਹਾਂ ਇਹ ਜੀਵਾਂ ਨੂੰ ਫਾਉਣ ਲੱਗੀ ਹੋਈ ਹੈ।
ਕ੍ਰਿਸ਼ਨਾ ਪੰਖੀ ਫਾਸਿਆ ਨਿਕਸ ਨਾ ਪਾਏ ਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਿੰਨੇ ਸੋਹਣੇ ਦ੍ਰਿਸ਼ਟਾਂਤ ਦੇ ਨਾਲ ਜੀਵ ਦੀ ਹਾਲਤ ਬਿਆਨ ਕਰਦੇ ਹਨ। ਤ੍ਰਿਸ਼ਨਾ ਪੰਖੀ ਫਾਸਿਆ, ਤ੍ਰਿਸ਼ਨਾ ਦੇ ਵਸ ਜੀਵ ਰੂਪ ਪੰਛੀ ਉਸ ਮਾਇਆ ਰੂਪ ਸ਼ਿਕਾਰੀ ਦੇ ਜਾਲ ਵਿੱਚ ਫਸ ਗਿਆ। ਨਿਕਸ ਨਾ ਪਾਏ ਮਾਏ, ਹੇ ਮਾਂ, ਐ ਮਾਂ ਪੁਰਖੋ, ਹੁਣ ਇਸ ਦੇ ਵਿੱਚੋਂ ਨਿਕਲ ਨਹੀਂ ਸਕਦਾ। ਐਸਾ ਮਾਇਆ ਦੇ ਮੋਹ ਦੇ ਜਾਲ ਵਿੱਚ ਫਸ ਗਿਆ ਹੈ, ਹੁਣ ਇਸ ਨੂੰ ਨਿਕਲਣਾ ਔਖਾ ਹੋ ਗਿਆ ਹੈ।
ਜਿਨ ਕੀਤਾ ਤੇ ਸਹਿ ਨਾ ਜਾਣੈ ਫਿਰ ਫਿਰ ਆਵੇ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੀਵ ਇੰਨਾ ਅਕਿਰਤ ਕਣ ਹੈ, ਜਿਸ ਵਾਹਿਗੁਰੂ ਨੇ ਇਸ ਨੂੰ ਪੈਦਾ ਕੀਤਾ ਹੈ ਇਹ ਉਸ ਨੂੰ ਜਾਣਦਾ ਹੀ ਨਹੀਂ। ਇਹ ਉਸ ਪਰਮ ਪਿਤਾ ਪਰਮਾਤਮਾ ਨੂੰ ਭੁੱਲਿਆ ਹੋਇਆ ਹੈ। ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਾਣੈ ਨਾਹੀਂ ਮਰਨ ਵਿਚਾਰਾ, ਫਿਰ ਫਿਰ ਆਵੇ ਜਾਏ। ਇਸੇ ਲਈ ਮੁੜ ਮੁੜ ਕੇ ਹੋਰ ਜੂਨਾਂ ਦੇ ਵਿੱਚ ਆਉਂਦਾ ਜਾਂਦਾ ਰਹਿੰਦਾ ਹੈ।
ਅਨੇਕ ਪ੍ਰਕਾਰੀ ਮੋਹਿਆ ਬਹੁਵਿਧ ਇਹੋ ਸੰਸਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਜਿਹੜਾ ਸੰਸਾਰ ਹੈ ਨਾ ਵੀ ਬਹੁਤ ਤਰ੍ਹਾਂ ਦਾ ਹੈ, ਅਤੇ ਅਨੇਕ ਪ੍ਰਕਾਰੀ ਮੋਹਿਆ, ਇਹ ਅਨੇਕਾਂ ਪ੍ਰਕਾਰਾਂ ਦੇ ਨਾਲ ਮੋਹਿਆ ਹੋਇਆ ਹੈ। ਇਹਦਾ ਮਤਲਬ ਇਹ ਹੈ ਮਾਇਆ ਦੇ ਅਨੇਕਾਂ ਹੀ ਰੰਗ ਰੂਪ ਨੇ। ਮਾਇਆ ਵਿਆਪਤ ਬਹੁ ਪ੍ਰਕਾਰੀ, ਮਾਇਆ ਅਨੇਕ ਰੰਗ ਰੂਪ ਧਾਰਨ ਕਰਕੇ ਮਨੁੱਖ ਨੂੰ ਛਲਦੀ ਹੈ। ਅਨੇਕ ਪ੍ਰਕਾਰੀ ਮੋਹਿਆ, ਇਸ ਮਾਇਆ ਨੇ ਅਨੇਕਾਂ ਪ੍ਰਕਾਰ ਦੇ ਰੰਗ ਰੂਪ ਆਡੰਬਰ ਬਣਾ ਬਣਾ ਕੇ ਇਸ ਸੰਸਾਰ ਨੂੰ ਮੋਹਿਤ ਕੀਤਾ ਹੋਇਆ ਹੈ। ਬਹੁਵਿਦ ਇਹ ਸੰਸਾਰ ਹੈ, ਜਿਤਨਾ ਵੀ ਬਹੁਤ ਤਰ੍ਹਾਂ ਦਾ ਸੰਸਾਰ ਅਸੀਂ ਵੇਖ ਰਹੇ ਹਾਂ ਨਾ, ਕਿਉਂਕਿ ਇਹ ਜਿਹੜਾ ਸੰਸਾਰ ਹੈ ਤਿੰਨ ਪ੍ਰਕਾਰ ਦਾ ਸਤਿਗੁਰੂ ਨੇ ਬਾਣੀ ਵਿੱਚ ਲਿਖਿਆ, ਰਾਜਗੁਣ ਤਮਗੁਣ ਸਤਗੁਣ ਕਹੀਆ ਇਹ ਤੇਰੀ ਸਭ ਮਾਇਆ। ਇਹ ਤਿੰਨ ਗੁਣ ਸੰਸਾਰ ਵਿੱਚ ਵਰਤ ਰਹੇ ਨੇ, ਇਹੀ ਤਿੰਨ ਗੁਣ ਮਾਇਆ ਦੇ ਵਿੱਚ ਨੇ ਅਤੇ ਮਾਇਆ ਤੋਂ ਅੱਗੇ ਸੰਸਾਰ ਦੇ ਵਿੱਚ ਵਰਤ ਰਹੇ ਨੇ ਅਤੇ ਇਹ ਜਿਹੜੀ ਮਾਇਆ ਹੈ ਅਨੇਕਾਂ ਪ੍ਰਕਾਰ ਦੇ ਰੰਗ ਰੂਪ ਕਰ ਕਰਕੇ ਅਨੇਕਾਂ ਤਰ੍ਹਾਂ ਦੇ ਛਲ ਛਿੱਦਰ ਬਣਾ ਬਣਾ ਕੇ ਸੰਸਾਰ ਨੂੰ ਮੋਹਿਤ ਕਰ ਰਹੀ ਹੈ।
ਜਿਸ ਨੂੰ ਰੱਖੇ ਸੋ ਰਹੇ ਸਮਰਥ ਪੁਰਖ ਅਪਾਰ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਸ ਮਾਇਆ ਨੇ ਸੰਸਾਰ ਨੂੰ ਤੇ ਮੋਹਿਤ ਕਰਨ ਵਾਸਤੇ ਬੜੇ ਹੀ ਜਾਲ ਵਿਛਾਏ ਹੋਏ ਨੇ, ਪਰ ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਰੱਖਦਾ ਹੈ ਉਹੀ ਇਸ ਮੋਹ ਮਾਇਆ ਤੋਂ ਬਚ ਕੇ ਰਹਿ ਸਕਦਾ। ਸਮਰਥ ਪੁਰਖ ਅਪਾਰ, ਉਹ ਵਾਹਿਗੁਰੂ ਸਮਰੱਥ ਹੈ। ਪੁਰਖ ਵਿਆਪਕ ਸਰੂਪ ਹੈ ਅਤੇ ਅਪਾਰ ਪ੍ਰਕਿਰਤੀ ਦੇ ਵੀ ਪਾਰਾਵਾਰ ਤੋਂ ਰਹਿਤ ਹੈ। ਜਿਸ ਨੂੰ ਵਾਹਿਗੁਰੂ ਰੱਖੇ ਉਹੀ ਭਾਈ ਬਚ ਕੇ ਰਹਿ ਸਕਦਾ ਹੈ।
ਹਰ ਜਨ ਹਰ ਲਿਵ ਉਧਰੈ ਨਾਨਕ ਸਦ ਬਲਿਹਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਵਾਹਿਗੁਰੂ ਦੇ ਜਨ ਪਿਆਰੇ ਹਨ, ਵਾਹਿਗੁਰੂ ਦੇ ਦਾਸ ਨੇ, ਸੰਤ ਭਗਤ ਮਹਾਂਪੁਰਖ ਨੇ, ਹਰ ਲਿਵ ਉਭਰੇ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਆਪਣੀ ਲਿਵ ਲਾ ਕੇ ਉਧਰ ਗਏ ਨੇ। ਭਾਵ ਇਸ ਮਾਇਆ ਵਿੱਚ ਰਹਿੰਦਿਆਂ ਹੋਇਆਂ ਉਹਨਾਂ ਨੇ ਵਾਹਿਗੁਰੂ ਦੇ ਨਾਮ ਦੇ ਵਿੱਚ ਸੁਰਤ ਜੋੜ ਲਏ। ਸੁਰਤ ਸ਼ਬਦ ਭਾਵ ਸਾਗਰ ਤਰੀਏ, ਨਾਨਕ ਨਾਮ ਵਿਖਾਣੇ, ਇਸ ਤਰ੍ਹਾਂ ਉਹ ਉਧਰ ਗਏ ਨੇ। ਨਾਨਕ ਸਦ ਬਲਿਹਾਰ, ਹਜ਼ੂਰ ਕਹਿੰਦੇ ਅਸੀਂ ਐਸੇ ਮਹਾਂਪੁਰਖਾਂ ਤੋਂ ਹਮੇਸ਼ਾ ਲਈ ਬਲਿਹਾਰ ਜਾਂਦੇ ਹਾਂ।
ਸ੍ਰੀ ਰਾਗ ਮਹੱਲਾ ਪੰਜਵਾਂ ਘਰ ਦੂਜਾ ਗੋਇਲ ਆਇਆ ਗੋਇਲੀ ਕਿਆ ਤਿਸ ਡੰਫ ਪਸਾਰ।
ਅੱਗੇ ਸ੍ਰੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦੂਜੇ ਕਰ ਸੁਰਤਾਲ ਦੇ ਵਿੱਚ ਇਹ ਅਗਲੇ ਸ਼ਬਦ ਉਚਾਰਨ ਕਰ ਰਹੇ ਹਨ। ਰਹਾਉ ਦੀਆਂ ਪੰਕਤੀਆਂ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਜੀਵ ਨੂੰ ਉਪਦੇਸ਼ ਦਿੰਦੇ ਹਨ। ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ, ਕਿ ਐ ਮਨਾ ਇੱਕ ਤਾਂ ਤੂੰ ਵਾਹਿਗੁਰੂ ਦੇ ਗੁਣਾਂ ਨੂੰ ਗਾ, ਹਰ ਵੇਲੇ ਵਾਹਿਗੁਰੂ ਦੀ ਸਿਫਤ ਸਲਾਹ ਕਰਿਆ ਕਰ, ਅਤੇ ਨਾਲ ਹੀ ਸਤਿਗੁਰ ਸੇਵ ਪਿਆਰ, ਅਤੇ ਪਿਆਰ ਦੇ ਨਾਲ ਸਤਿਗੁਰੂ ਦੀ ਸੇਵਾ ਕਰਿਆ ਕਰ। ਐਵੇਂ ਬੱਧਾ ਚੱਟੀ ਨਹੀਂ ਭਰਨੀ, ਪ੍ਰੇਮ ਦੇ ਨਾਲ ਸੇਵਾ ਕਰਿਆ ਕਰ। ਕਿਆ ਥੋੜ੍ਹੀ ਬਾਤ ਗੁਮਾਨ, ਕੀ ਤੂੰ ਥੋੜ੍ਹੀ ਜਿਹੀ ਗੱਲ ਦਾ ਹੰਕਾਰ ਕਰ ਰਿਹਾ ਹੈ। ਕੁਛ ਮਾਇਆ ਆ ਗਈ, ਕੋਈ ਪਦਵੀ ਮਿਲ ਗਈ, ਕੋਈ ਮਾੜਾ ਮੋਟਾ ਗੁਣ ਸਿੱਖ ਲਿਆ, ਇਹ ਥੋੜ੍ਹੀ ਜਿਹੀ ਗੱਲ ਦਾ ਕਿਉਂ ਹੰਕਾਰ ਕਰਦੇ? ਕਹਿੰਦੇ ਨੇ ਦੁਨੀਆਂ ਵਿੱਚ ਵਿਦਵਾਨ ਹੋ ਜਾਣਾ ਕੋਈ ਬਹੁਤ ਵੱਡੀ ਗੱਲ ਨਹੀਂ। ਵਿਦਵਾਨ ਦੁਨੀਆਂ ਦੇ ਵਿੱਚ ਬਹੁਤ ਬੰਦੇ ਮਿਲ ਸਕਦੇ ਨੇ। ਆ ਕਈ PhD ਡਿਗਰੀਆਂ ਵਾਲੇ ਸਿੱਖੀ 'ਤੇ ਹੀ ਅਟੈਕ ਕਰੀ ਜਾਂਦੇ ਨੇ, ਗੁਰਬਾਣੀ 'ਤੇ ਕਿੰਤੂ ਪਰੰਤੂ ਕਰੀ ਜਾਂਦੇ ਨੇ। ਇਹੋ ਜਿਹੀ ਵਿਦਿਆ ਨੂੰ ਤਰਕਾਰ ਹੈ। ਵਿਦਵਾਨ ਹੋ ਜਾਣਾ ਕੋਈ ਵੱਡੀ ਗੱਲ ਨਹੀਂ, ਮਹਾਨ ਹੋ ਜਾਣਾ, ਦੁਨੀਆਂ ਦੇ ਵਿੱਚ ਪੂਜਵਾਰ ਬਣ ਜਾਣਾ, ਇਹ ਵੀ ਕੋਈ ਵੱਡੀ ਗੱਲ ਨਹੀਂ। ਪਰ ਸਭ ਕੁਛ ਹੁੰਦਿਆਂ ਹੋਇਆਂ ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਿਤਾਣਾ, ਨਿਰਮਾਣ ਹੋਣਾ ਇਹ ਸਭ ਤੋਂ ਵੱਡੀ ਗੱਲ ਹੈ। ਸਿੱਖੀ ਵਿੱਚ ਨਿਰਮਾਣ ਹੋਣ ਦਾ ਸਭ ਤੋਂ ਵੱਡਾ ਮੁਰਾਤਬਾ ਹੈ ਦਰਗਹਿ ਮਾਣ ਨਿਮਾਣਾ ਪਾਵੇ। ਇਸੇ ਲਈ ਹਜ਼ੂਰ ਕਹਿੰਦੇ, ਭਾਈ ਕੀ ਤੂੰ ਥੋੜ੍ਹੀ ਜਿਹੀ ਗੱਲ ਦਾ ਹੰਕਾਰ ਕਰ ਰਿਹਾ ਹੈ? ਯਾਦ ਰੱਖ, ਤੂੰ ਇਸ ਸੰਸਾਰ ਦੇ ਵਿੱਚ ਆਇਆ, ਪਰ ਕੁਝ ਸਮੇਂ ਲਈ ਇੱਥੇ ਆਇਆ ਹੈ ਅਤੇ ਇਸ ਨੂੰ ਛੱਡ ਕੇ ਚਲੇ ਜਾਣਾ ਹੈ। ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬਹੁਤ ਸੁੰਦਰ ਦ੍ਰਿਸ਼ਟਾਂਤ ਦੇ ਕੇ ਇਸ ਮਨ ਨੂੰ ਸਮਝਾਉਂਦੇ ਹਨ। ਗੋਇਲ ਆਇਆ ਗੋਇਲੀ ਕਿਆ ਤਿਸ ਡੰਫ ਪਸਾਰ, ਜਿਵੇਂ ਕੋਈ ਗੋਲ ਵਾਸਾ ਕੱਟਣ ਵਾਸਤੇ ਗਵਾਲੇ ਲੋਕ, ਗੁੱਜਰ ਲੋਕ ਆਉਂਦੇ ਨੇ, ਔਰ ਕਿਸੇ ਓਪਰੀ ਥਾਂ 'ਤੇ ਜਾ ਕੇ, ਕਿਸੇ ਚਰਗਾਹ ਥਾਂ 'ਤੇ ਜਾ ਕੇ ਉਹ ਆਪਣੇ ਪਸ਼ੂਆਂ ਨੂੰ, ਮੱਝਾਂ ਗਾਈਆਂ ਨੂੰ ਚਾਰਦੇ ਨੇ, ਕਿਆ ਤਿਸ ਡੰਫ ਪਸਾਰ, ਔਰ ਉੱਥੇ ਜਾ ਕੇ ਭਾਵ ਕਿਸੇ ਓਪਰੀ ਥਾਂ 'ਤੇ ਜਾ ਕੇ ਕੀ ਉੱਥੇ ਉਹ ਪਖੰਡ ਡੰਪ ਦਾ ਅਰਥ ਹੈ ਡੰਭ, ਪਖੰਡ ਦਿਖਾਵਾ ਕਰਨਾ ਹੈ ਅਤੇ ਕੀ ਉਹਨਾਂ ਨੇ ਪਸਾਰਾ ਕਰਨਾ ਹੈ। ਇਹਦਾ ਮਤਲਬ ਇਹ ਹੈ ਜਿਵੇਂ ਗੋਇਲੀ ਗਵਾਲੇ ਲੋਕ, ਗੁੱਜਰ ਲੋਕ ਜਿਹੜੇ ਕੋਈ ਪਸ਼ੂਆਂ ਦੇ ਵਪਾਰੀ ਹੁੰਦੇ ਨੇ, ਔਰ ਉਹ ਪਸ਼ੂ ਇਕੱਠੇ ਕਰਕੇ ਕਿਸੇ ਹੋਰ ਥਾਂ 'ਤੇ ਲੈ ਜਾਂਦੇ ਨੇ ਕਿਉਂਕਿ ਜਿੱਥੇ ਘਾਹ ਪੱਠਾ ਮਿਲਣਾ ਆਸਾਨ ਹੋਵੇ, ਔਰ ਉੱਥੇ ਜਾ ਕੇ ਉਹਨਾਂ ਦੀ ਪੱਕੀ ਮਾਲਕੀ ਨਹੀਂ ਸੀ ਬਣ ਜਾਂਦੀ। ਜਿਵੇਂ ਹੁਣ ਵੀ ਕਈ ਸ਼ਹਿਰਾਂ ਦੇ ਵਿੱਚ, ਇੰਡੀਆ ਦੇ ਵਿੱਚ ਲੋਕ ਉਹਨਾਂ ਗੁਜਰਾਂ ਨੂੰ ਰਹਿਣ ਦੇ ਲਈ ਜਗ੍ਹਾ ਦਿੰਦੇ ਨੇ ਔਰ ਉਹ ਛੱਪਰ ਜੇ ਬਣਾ ਕੇ ਕੁਛ ਸਮਾਂ ਕੋਈ 6 ਮਹੀਨੇ ਕੋਈ 4 ਮਹੀਨੇ ਕੋਈ ਸਾਲ ਰਹਿ ਸਕਦਾ ਸੀ ਉਸ ਤੋਂ ਬਾਅਦ ਉਹਨਾਂ ਨੂੰ ਛੱਡ ਕੇ ਜਾਣਾ ਪੈਂਦਾ। ਹਜ਼ੂਰ ਕਹਿੰਦੇ ਗੋਇਲ ਆਇਆ ਗੋਇਲ ਹੀ, ਜਿਵੇਂ ਗੋਲ ਵਾਸਾ ਕੱਟਣ ਵਾਸਤੇ ਕੋਈ ਗਵਾਲਾ ਆਉਂਦਾ ਹੈ, ਕਿਆ ਤਿਸ ਡੰਪ ਪਸਾਰ, ਉਹ ਉੱਥੇ ਆ ਕੇ ਕੀ ਕੋਈ ਡੰਪ ਦਾ ਅਰਥ ਡੰਬ ਅਤੇ ਹੋਰ ਪਸਾਰਾ ਅਡੰਬਰ ਕਰ ਸਕਦਾ ਹੈ, ਭਾਵ ਉਸਦਾ ਉੱਥੇ ਬਹੁਤਾ ਪਸਾਰਾ ਕਰਨਾ ਅਤੇ ਬਹੁਤਾ ਦੰਬ ਪਸਾਰਨਾ ਕੋਈ ਮਹਿਨਾ ਨਹੀਂ ਰਖਾਉਂਦਾ।
ਮੋਹਲਤ ਪੁੰਨੀ ਚੱਲਣਾ ਤੂੰ ਸੰਭਲ ਕਰ ਬਾਰ।
ਇਸੇ ਤਰ੍ਹਾਂ ਜੀਵ ਇੱਕ ਗਵਾਲਾ ਹੈ, ਕੂਆਂ ਦੇ ਚਰਵਾਹੇ ਨੂੰ ਗਵਾਲਾ ਕਹਿੰਦੇ ਨੇ। ਹਜ਼ੂਰ ਕਹਿੰਦੇ ਨੇ ਜੀਵ ਇੱਕ ਗਵਾਲਾ ਹੈ, ਇਹ ਸੰਸਾਰ ਰੂਪੀ ਗੋਲ ਵਾਸੇ ਦੇ ਵਿੱਚ ਕੁਛ ਵਕਤ ਗੁਜ਼ਾਰਨ ਦੇ ਵਾਸਤੇ ਆਇਆ ਹੈ, ਕਿਆ ਤਿਸ ਡੰਪ ਪਸਾਰ, ਇੱਥੇ ਆ ਕੇ ਇਹ ਦੱਸੋ ਵੀ ਇੰਨਾ ਡੰਬ ਅਤੇ ਪਸਾਰਾ ਕਿਉਂ ਕਰ ਰਿਹਾ ਹੈ, ਕੀ ਲੋੜ ਹੈ ਇਸ ਦੀ। ਧੰਨ ਗੁਰੂ ਅੰਗਦ ਦੇ ਮਹਾਰਾਜ ਦੇ ਕਿੰਨੇ ਸੁੰਦਰ ਬਚਨ ਨੇ। ਸਤਿਗੁਰੂ ਕਹਿੰਦੇ ਨੇ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰਹਿ ਵਿਥਾਰ, ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਰ। ਅਸੀਂ ਮਾਇਆ ਇਕੱਠੀ ਕਰਦੇ ਹਾਂ ਵੀ ਸਾਡੇ ਕੰਮ ਆਵੇਗੀ, ਪਰ ਸਤਿਗੁਰੂ ਕਹਿੰਦੇ ਨੇ ਰਾਤ ਕਾਰਨ ਤਨ ਸਾਂਚੀਆ ਭਲਕੇ ਚੱਲਣ ਹੋਏ, ਨਾਨਕ ਨਾਲ ਨਾ ਚੱਲੀ ਫਿਰ ਪਛਤਾਵਾ ਹੋਏ। ਗੁਰੂ ਨਾਨਕ ਸਾਹਿਬ ਜੀ ਦੇ ਵੀ ਬਚਨ ਆਉਂਦੇ ਨੇ, ਕਿਛ ਖਾਜਾ ਕਿਛ ਧਰ ਜਾਈਐ, ਜੇ ਬਾਹਰ ਦੁਨੀਆਂ ਆਈ ਹੈ, ਜੇ ਤਾਂ ਮੁੜ ਕੇ ਦੁਨੀਆਂ ਵਿੱਚ ਉੱਥੇ ਹੀ ਆਉਣਾ ਹੋਵੇ, ਫਿਰ ਤਾਂ ਮਾਇਆ ਜਮ੍ਹਾਂ ਕਰਕੇ ਰੱਖ ਜਾਓ, ਘਰ ਬਾਰ ਬਣਾ ਕੇ ਛੱਡ ਜਾਓ, ਕਿਸੇ ਵੇਲੇ ਫਿਰ ਕੰਮ ਆ ਜਾਣਗੇ, ਪਰ ਹੁਣ ਮੁੜ ਕੇ ਤਾਂ ਆਉਣਾ ਹੀ ਨਹੀਂ। ਜੋ ਘਰ ਛੱਡ ਗੁਆਵਣਾ, ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੀਂ। ਹਜ਼ੂਰ ਕਹਿੰਦੇ ਨੇ ਜਿਵੇਂ ਇਹ ਕੋਈ ਗੁੱਜਰ ਆਦਮੀ ਕੋਈ ਗਵਾਲਾ ਆਦਮੀ ਗੋਲ ਵਾਸਾ ਕੱਟਣ ਵਾਸਤੇ ਆਉਂਦਾ ਹੈ, ਵਕਤੀ ਸਮਾਂ ਪਾਸ ਕਰਨ ਵਾਸਤੇ ਆਉਂਦਾ ਹੈ, ਅਤੇ ਉਹਦੇ ਲਈ ਉੱਥੇ ਡੰਬ ਕਰਨਾ ਅਤੇ ਪਸਾਰਾ ਕਰਨਾ ਕੀ ਮਹਿਨਾ ਰਖਾਉਂਦਾ, ਕੋਈ ਮਹਿਨਾ ਨਹੀਂ ਰਖਾਉਂਦਾ। ਇਸੇ ਤਰ੍ਹਾਂ ਜੀਵ ਸੰਸਾਰ ਦੇ ਵਿੱਚ ਕੁਛ ਦਿਨ ਕੱਟਣ ਵਾਸਤੇ ਆਇਆ ਹੈ, ਇੱਥੇ ਆ ਕੇ ਇਹਨੂੰ ਬਹੁਤਾ ਡੰਬ ਕਰਨ ਦੀ ਬਹੁਤਾ ਖਲਾਰਾ ਖਲਾਰਨ ਦੀ ਲੋੜ ਨਹੀਂ ਹੈ।
ਮੋਹਲਤ ਪੁੰਨੀ ਚੱਲਣਾ ਤੂੰ ਸੰਭਲ ਕਰ ਬਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਜੀਵ ਰੂਪ ਗਵਾਲੇ, ਜਦੋਂ ਤੇਰੀ ਮੋਹਲਤ ਪੂਰੀ ਹੋ ਗਈ, ਕਿਉਂਕਿ ਅਸੀਂ ਮੋਹਲਤ ਲਿਖਾ ਕੇ ਆਏ ਹਾਂ, ਸਤਿਗੁਰੂ ਦੇ ਬਚਨ ਨੇ ਗਣ ਕਾਲੇ ਸਭ ਦਿਵਸ ਸਾਸ ਨੇ ਬਡਨ ਕਟਨ ਤਿਲ ਸਾਰ, ਮਰਨ ਲਿਖਾਏ ਮੰਡਲ ਮਹਿ ਆਏ, ਕਿਉਂ ਰਹੀ ਹੈ ਚੱਲਣਾ ਪਰਥਾਏ। ਅਸੀਂ ਮਰਨਾ ਲਿਖਾ ਕੇ ਆਏ ਹਾਂ, ਸਾਡੀ ਮੋਹਲਤ ਪੂਰੀ ਹੋ ਗਈ, ਅਸੀਂ ਚੱਲਣਾ ਚਲੇ ਜਾਣਾ ਹੈ, ਤੂੰ ਸੰਭਲ ਘਰ ਬਾਰ, ਇਸ ਲਈ ਤੂੰ ਆਪਣੇ ਘਰ ਅਗਲੇ ਘਰ ਬਾਰ ਨੂੰ ਸੰਭਾਲ ਜਿੱਥੇ ਜਾਣਾ ਹੈ, ਇਸ ਲਈ ਐਵੇਂ ਨਾ ਬਹੁਤੇ ਸੰਸਾਰ ਦੇ ਘਰਾਂ ਦੇ ਮੋਹ ਪਿਆਰ ਵਿੱਚ ਫਸਿਆ ਰਹਿ।
ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ, ਕਿਆ ਥੋੜੜੀ ਬਾਤ ਗੁਮਾਨ ਰਹਾਓ, ਜੈਸੇ ਰਹਿਣ ਪਰਾ ਹੋਣੇ ਉਠ ਚੱਲ ਸਹਿ ਪਰ ਪਾਤ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਇਸ ਜੀਵ ਨੂੰ ਕਹਿੰਦੇ ਨੇ ਹਰ ਗੁਣ ਗਾਓ ਮਨਾ, ਕਿ ਐ ਮਨਾ ਤੂੰ ਵਾਹਿਗੁਰੂ ਦੇ ਗੁਣ ਗਾ ਅਤੇ ਪਿਆਰ ਨਾਲ ਸਤਿਗੁਰੂ ਦੀ ਸੇਵਾ ਕਰ, ਐਵੇਂ ਕਿਉਂ ਥੋੜ੍ਹੀ ਜਿਹੀ ਗੱਲ ਦਾ ਹੰਕਾਰ ਕਰ ਰਿਹਾ ਹੈ, ਇਹ ਨਹੀਂ ਕਰਨਾ ਚਾਹੀਦਾ। ਵੇਖ ਸੰਸਾਰ ਦੇ ਵਿੱਚ ਰਹਿਣਾ ਤਾਂ ਇਸ ਤਰ੍ਹਾਂ ਹੈ ਜੈਸੇ ਰਹਿਣ ਪ੍ਰਾਹੁਣੇ। ਹੁਣ ਦੂਜਾ ਦ੍ਰਿਸ਼ਟਾਂਤ ਦੇ ਰਹੇ ਹਨ, ਜਿਵੇਂ ਰਾਤ ਦੇ ਸਮੇਂ ਕਿਸੇ ਦੇ ਘਰ ਦੇ ਵਿੱਚ ਪ੍ਰਾਹੁਣੇ ਆ ਜਾਂਦੇ ਨੇ, ਉੱਠ ਚੱਲ ਸਹਿ ਪ੍ਰਭਾਤ, ਜਦੋਂ ਪ੍ਰਭਾਤ ਦਾ ਵੇਲਾ ਹੁੰਦਾ, ਸਵੇਰ ਦਾ ਵਕਤ ਹੁੰਦਾ ਹੈ, ਸੂਰਜ ਚੜ੍ਹਦਾ ਹੈ, ਉਹ ਉੱਠ ਕੇ ਅੱਗੇ ਚਲੇ ਜਾਂਦੇ ਹਨ।
ਕਿਆ ਤੂੰ ਰਤਾ ਗ੍ਰਸਤ ਸਿਉ ਸਭ ਫੁੱਲਾਂ ਕੇ ਬਾਗਾਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਸੇ ਤਰ੍ਹਾਂ ਤੂੰ ਆਪਣੀ ਜ਼ਿੰਦਗੀ ਦੀ ਰਾਤ ਕੱਟਣ ਵਾਸਤੇ ਇਸ ਸੰਸਾਰ ਰੂਪੀ ਘਰ ਦੇ ਵਿੱਚ ਆਇਆ ਹੈ, ਜਦੋਂ ਪ੍ਰਭਾਤ ਵੇਲਾ ਹੋਇਆ ਭਾਵ ਤੇਰੀ ਅਹੁਦ ਪੂਰੀ ਹੋ ਗਈ, ਕਾਲ ਦਾ ਦਿਨ ਚੜ੍ਹਿਆ, ਤੈਨੂੰ ਇੱਥੋਂ ਉੱਠ ਕੇ ਜਾਣਾ ਪਵੇਗਾ, ਤੂੰ ਕੀ ਇਹ ਗ੍ਰਸਤ ਵਿੱਚ ਰਤਾ ਹੋਇਆ ਹੈ। ਗ੍ਰਸਤ ਤੋਂ ਮੁਰਾਦ ਹੈ ਆਪਣਾ ਘਰ ਵੀ ਪਰਿਵਾਰ ਵੀ ਅਤੇ ਸਾਰੀ ਸਮੱਗਰੀ, ਤੂੰ ਕੀ ਇਸ ਗ੍ਰਸਤ ਦੇ ਵਿੱਚ ਰੰਗਿਆ ਹੋਇਆ ਹੈ, ਸਭ ਫੁੱਲਾਂ ਕੀ ਬਾਗਾਤ, ਇਹਦੇ ਪਾਏ ਸਾਰੇ ਫੁੱਲਾਂ ਦੀ ਬਾਗਾਤ ਦਾ ਅਰਥ ਬਗੀਚੀ ਹੈ, ਇਹ ਤਾਂ ਇੱਕ ਮੌਸਮੀ ਫੁੱਲਾਂ ਦੀ ਵਾੜੀ ਹੈ, ਤੂੰ ਕਿਉਂ ਇਸਦੇ ਮੋਹ ਪਿਆਰ ਦੇ ਵਿੱਚ ਫਸਿਆ ਹੋਇਆ ਹੈ?
ਮੇਰੀ ਮੇਰੀ ਕਿਆ ਕਰ ਹੈ ਜਿਨ ਦੀ ਆਸੋ ਪ੍ਰਭ ਲੋੜ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਤੂੰ ਮੇਰੀ ਮੇਰੀ, ਇਹ ਵੀ ਚੀਜ਼ ਮੇਰੀ ਹੈ, ਆਹ ਵੀ ਮੇਰੀ ਹੈ, ਇਹ ਜਿਹੜੀ ਝੂਠੀ ਮੇਰ ਤੇਰੇ ਦੇ ਵਿੱਚ ਕਿਉਂ ਫਸਿਆ ਹੋਇਆ ਹੈ? ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, ਬਾਰਹਿ ਜੋਜਨ ਛਤਰ ਚਲੈ ਥਾ ਦੇਹੀ ਗਰਜ ਨਾ ਖਾਈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਆਹ ਵੇਖ ਲਓ, ਜਿਹੜੇ ਕੈਰੋਂ ਸਨ 12 ਯੋਜਨਾ ਦੇ ਵਿੱਚ ਇਹਨਾਂ ਦੇ ਛਤਰ ਝੂਲਦੇ ਸਨ, ਅਤੇ ਦੇਖ ਲਓ ਇਹ ਹਾਲਤ ਹੁੰਦੀ ਹੈ, ਦੇਹੀ ਗਿਰਜ ਨਾ ਖਾਈ, ਉਹਦੀ ਦੇਹੀ ਨੂੰ ਗਿਲਜਾਂ ਨੇ ਵੀ ਨਹੀਂ ਖਾਧਾ, ਕਿਉਂਕਿ ਬੱਜਰ ਦੀ ਦੇਹੀ ਸੀ, ਉਹ ਖਾਣ ਦੇ ਕੰਮ ਨਹੀਂ ਸੀ ਆ ਸਕਦੀ। ਇਸੇ ਤਰ੍ਹਾਂ ਲੰਕਾ ਗੜ ਸੋਨੇ ਕਾ ਪਿਆ ਮੂਰਖ ਰਾਵਣ ਕਿਆ ਲੈ ਗਿਆ। ਰਾਵਣ ਦੇ ਕੋਲੇ ਸੋਨੇ ਦਾ ਕਿਲ੍ਹਾ ਸੀ, ਲੰਕਾ ਦਾ ਕਿਲ੍ਹਾ, ਪਰ ਉਹ ਕੁਛ ਨਾਲ ਲੈ ਗਿਆ, ਸਭ ਕੁਛ ਇੱਥੇ ਹੀ ਛੱਡ ਕੇ ਜਾਣਾ ਪੈਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਮੇਰੀ ਮੇਰੀ ਕਿਆ ਕਰੇ, ਆਹ ਵੀ ਮੇਰੀ ਹੈ, ਉਹ ਵੀ ਮੇਰੀ ਹੈ, ਝੂਠੀ ਮੇਰ ਤਰ ਕਿਉਂ ਕਰਦਾ ਹੈ? ਜਿਨ ਦੀਆ ਸੋਪਰਾ ਵਲੋੜ, ਜਿਸ ਵਾਹਿਗੁਰੂ ਨੇ ਸਭ ਕੁਛ ਦਿੱਤਾ ਹੈ, ਵੀ ਉਹਦੀ ਵੀ ਇੱਛਾ ਕਰ, ਉਹਦੇ ਵੱਲ ਵੀ ਕਦੇ ਧਿਆਨ ਦੇ, ਉਹਨੂੰ ਵੀ ਮਿਲਣ ਦੇ ਲਈ ਕੋਈ ਤਰਲਾ ਕਰ।
ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਵੇਂ ਲੱਖਾਂ ਤੇ ਕਰੋੜਾਂ ਵੀ ਡਾਲਰ ਤੂੰ ਜਮ੍ਹਾਂ ਕਰ ਲਵੇਂ, ਪਰ ਯਾਦ ਰੱਖ ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ, ਲੱਖਾਂ ਤੇ ਕਰੋੜਾਂ ਨੂੰ ਛੱਡ ਕੇ ਜਾਸੀ ਦਰ ਤੈਨੂੰ ਜਾਣਾ ਪਵੇਗਾ, ਕਿਉਂਕਿ ਇਹ ਨਿਯਮ ਹੈ ਸਰ ਪਰ ਉੱਠੀ ਚੱਲਣਾ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਰਾਣਾ ਰਾਉ ਨਾ ਕੋਰ ਹੈ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧਾ ਤੀਰ। ਜਿਹੜਾ ਵੀ ਸੰਸਾਰ ਦੇ ਵਿੱਚ ਆਇਆ ਹੈ ਸਰ ਪਰ ਉੱਠੀ ਚੱਲਣਾ, ਜ਼ਰੂਰ ਬਾਰ ਜ਼ਰੂਰ ਉਸਨੂੰ ਪਾਈ ਉੱਠ ਕੇ ਜਾਣਾ ਹੀ ਪੈਂਦਾ ਹੈ।
ਲੱਖ ਚੌਰਾਸੀ ਪ੍ਰਮਤਿਆਂ ਦੁਲਭ ਜਨਮ ਪਾਇਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੇਖ, ਆ 84 ਲੱਖ ਜੂਨਾ ਸਨ ਜਿਹਦੇ ਵਿੱਚ ਭਰਮ ਦਾ ਹੋਇਆ ਤੂੰ ਆਇਆ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਦੁਲਭ ਜਨਮ ਪਾਇਓਏ। ਹੁਣ ਇਹ ਜਿਹੜਾ ਮਨੁੱਖਾ ਜਨਮ ਹੈ ਦੁਰਲਭ ਜਨਮ ਹੈ। ਭਾਈ ਗੁਰਦਾਸ ਜੀ ਨੇ ਲਿਖਿਆ ਹੈ 84 ਲੱਖ ਜੂਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ, ਮਨੁੱਖਾ ਦੇਹ ਦਾ ਜਨਮ ਇਹ ਸਭ ਤੋਂ ਉੱਤਮ ਗਿਣਿਆ ਹੈ। ਸਤਿਗੁਰੂ ਮਹਾਰਾਜ ਨੇ ਇਸ ਮਨੁੱਖਾ ਜਨਮ ਨੂੰ ਹੀਰੇ ਨਾਲ ਵੀ ਤਸ਼ਬੀਹ ਦਿੱਤੀ ਹੈ, ਹੀਰੇ ਜੈਸਾ ਜਨਮ ਹੈ, ਇਹ ਦੁਰਲਭ ਜਨਮ ਹੀਰੇ ਵਰਗਾ ਅਮੋਲਕ ਹੈ। ਪਰ ਨਾਲ ਹੀ ਕਹਿੰਦੇ ਨੇ ਕੌਡੀ ਬਦਲਿਆ ਜਾਏ, ਇਹ ਕੌਡੀ ਮਾਇਆ ਦੇ ਵਿੱਚ ਵਿਸ਼ੇ ਸੁੱਖਾਂ ਦੇ ਵਿੱਚ ਸਾਡਾ ਬਰਬਾਦ ਹੁੰਦਾ ਜਾ ਰਿਹਾ ਹੈ। ਸਤਿਗੁਰੂ ਕਹਿੰਦੇ ਨੇ ਦੁਰਲਭ ਜਨਮ ਪਾਇਓਏ, ਇਹ ਜਿਹੜਾ ਮਨੁੱਖਾ ਜਨਮ ਦੁਰਲਭ ਜਨਮ ਹੈ, ਇਹਦੇ ਵਿੱਚ ਵਾਹਿਗੁਰੂ ਪਰਮੇਸ਼ਰ ਨੂੰ ਮਿਲਣਾ ਹੈ। ਭਈ ਪ੍ਰਾਪਤ ਮਾਨੁਖ ਦਿਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਪਾਜ ਕੇਵਲ ਨਾ। ਇਹ ਦੁਰਲਭ ਜਨਮ ਤੈਨੂੰ ਪ੍ਰਾਪਤ ਹੋਇਆ ਕਾਹਦੇ ਲਈ? ਵਾਹਿਗੁਰੂ ਦੇ ਮਿਲਣ ਵਾਸਤੇ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। 84 ਲੱਖ ਜੂਨਾਂ ਦੇ ਵਿੱਚ ਭਰਮਦਿਆਂ ਭਰਮਦਿਆਂ ਹੁਣ ਤੈਨੂੰ ਇਹ ਇੱਕ ਆਖਰੀ ਚਾਂਸ ਵਾਹਿਗੁਰੂ ਨੇ ਦਿੱਤਾ ਹੋਇਆ ਹੈ, ਜੋ ਦੁਰਲਭ ਮਨੁੱਖਾ ਜਨਮ ਤੈਨੂੰ ਪ੍ਰਾਪਤ ਹੋਇਆ ਹੈ।
ਨਾਨਕ ਨਾਮ ਸਮਾਲ ਤੂੰ ਸੋ ਦਿਨ ਨੇੜਾ ਆਇਓ ਏ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮਨ, ਤੂੰ ਉਸ ਵਾਹਿਗੁਰੂ ਦੇ ਨਾਮ ਨੂੰ ਸੰਭਾਲ, ਉਸ ਨਾਮ ਨੇ ਲੋਕ ਤੇ ਪ੍ਰਲੋਕ ਵਿੱਚ ਤੇਰੇ ਨਾਲ ਜਾਣਾ ਹੈ, ਨਹੀਂ ਤੇ ਫਿਰ ਯਾਦ ਰੱਖ ਸੋ ਦਿਨ ਨੇੜਾ ਆਇਓ ਏ। ਉਹ ਫਿਰ ਜਿਹੜਾ ਮੌਤ ਦਾ ਦਿਨ ਹੈ ਨਾ, ਉਹ ਸਮਝ ਲੈ ਨੇੜੇ ਆ ਹੀ ਗਿਆ ਹੈ। ਜੇ ਅਸੀਂ ਮੌਕੇ ਨੂੰ ਨਾ ਸੰਭਾਲਿਆ, ਉਹ ਦਿਨ ਤਾਂ ਨੇੜੇ ਆ ਹੀ ਰਿਹਾ ਹੈ, ਅਤੇ ਇੱਕ ਨਾ ਇੱਕ ਦਿਨ ਆ ਹੀ ਜਾਣਾ ਹੈ, ਅਤੇ ਇਉਂ ਹੀ ਸਮਝ ਲਓ ਵੀ ਉਹ ਦਿਨ ਸਾਡੇ ਨੇੜੇ ਆ ਹੀ ਗਿਆ ਹੈ। ਜਦੋਂ ਅਸੀਂ ਇਹ ਸਮਝ ਲਵਾਂਗੇ ਵੀ ਉਹ ਦਿਨ, ਮੌਤ ਦਾ ਦਿਨ, ਮਰਨ ਦਾ ਦਿਨ ਸਾਡੇ ਨੇੜੇ ਆ ਗਿਆ ਹੈ, ਅਤੇ ਫਿਰ ਅਸੀਂ ਕੁਝ ਨਾ ਕੁਝ ਸ਼ਾਇਦ ਵਾਹਿਗੁਰੂ ਪਰਮੇਸ਼ਰ ਦੇ ਵੱਲ ਲੱਗ ਸਕੀਏ, ਉਹਦਾ ਨਾਮ ਜਪ ਸਕੀਏ। ਕਿਉਂਕਿ ਜਿੰਨਾ ਚਿਰ ਤੱਕ ਅਸੀਂ ਮੌਤ ਨੂੰ ਯਾਦ ਨਹੀਂ ਕਰਦੇ, ਉਨਾ ਚਿਰ ਵੈਰਾਗ ਨਹੀਂ ਪੈਦਾ ਹੁੰਦਾ। ਬਿਨ ਵੈਰਾਗ ਨਾ ਛੂਟਸ ਮਾਇਆ, ਬਿਨਾਂ ਵੈਰਾਗ ਤੋਂ ਮਾਇਆ ਦਾ ਮੋਹ ਨਹੀਂ ਟੁੱਟ ਸਕਦਾ, ਤੇ ਮਾਇਆ ਦੇ ਮੋਹ ਦੇ ਟੁੱਟੇ ਤੋਂ ਬਗੈਰ ਵਾਹਿਗੁਰੂ ਦਾ ਸਿਮਰਨ ਨਹੀਂ ਹੋ ਸਕਦਾ, ਭਗਤੀ ਨਹੀਂ ਹੋ ਸਕਦੀ, ਵਾਹਿਗੁਰੂ ਨਾਲ ਪਿਆਰ ਨਹੀਂ ਹੋ ਸਕਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਉਹ ਦਿਨ ਨੂੰ ਯਾਦ ਕਰ, ਸੋ ਦਿਨ ਨੇੜਾ ਆਏ ਹੋਏ, ਸੋ ਦਿਨ ਆਵਨ ਲਾਗਾ, ਮਾਤ ਪਿਤਾ ਭਾਈ ਸੁਤ ਬੰਤਾ ਕਹੋ ਕੋ ਹੈ ਕਾਂ ਕਾ। ਉਹ ਦਿਨ ਭਾਈ ਹੁਣ ਸਮਝ ਲਓ ਆ ਹੀ ਗਿਆ ਹੈ। ਇਸ ਲਈ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰ, ਵਾਹਿਗੁਰੂ ਦੇ ਨਾਮ ਨੇ ਤੇਰੀ ਲੋਕ ਅਤੇ ਪ੍ਰਲੋਕ ਵਿੱਚ ਸਹਾਇਤਾ ਕਰਨੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ ਅਤੇ ਸੁਣ ਕੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਲੱਖ ਚੌਰਾਸੀ ਪ੍ਰਮਤਿਆਂ ਦੁਲਭ ਜਨਮ ਪਾਇਓ ਏ, ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓ ਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।